सतगुर मेरा सदा सदा नाम है ना जाए, पर ओनू इस गल का पता नहीं, जब सौ जाता ओनू भी नहीं पता कितों गया, वो भी बीज रूप है ना जे,
बीज सौ जाता
बीज रूप है, बीजो सूझे को नहीं, गुरुदेव तो बात आ नहीं ना सोचा, जिन्ना चिर बीज रूप है
उन्ना चिर सुता है,
दाल है सुरते अड्डा है उदी सुरते उदी मरती है, सुरत मरती है दाल,
सुतू का मरना सोने
सोने मैं सुरता होना सोने भुल जाना,
सतगुरु ने भी कहा सब कुछ जागता है
कि ਇਸ ਵੇਲੇ ਜਾਗਦਾ ਤੇ ਉਹ ਹੈ, ਇਸ ਵੇਲੇ ਜਾਂ ਮਨ ਨਹੀਂ ਫੁੱਲ ਲਈ ਜਾਂਦੀ, ਕਹਿੰਦੇ ਤਾਂ ਸੁਣਦਾ ਹੀ ਨਹੀਂ, ਰਾਤ ਨੂੰ ਸਾਹ ਲੈਂਦਾ ਰਹਿੰਦਾ,
ਸੁਣਦਾ ਕਿਸ ਵੇਲੇ, ਇਸ ਵੇਲੇ ਜੇ ਜਾਗਦਾ ਸੁਣਦਾ ਕਿਸ ਵੇਲੇ,
ਸੁਣਦਾ ਜਾਂ ਤੇਰੇ ਤੇ
ਉੱਥੇ ਨਾਲ ਜੀਵ ਨੂੰ ਵੀ ਕਹਿੰਦਾ ਜੇ ਜਾਂਦਾ ਡੰਡ ਲੱਗਦਾ ਵੀ ਤੇਈ ਨਾਲ ਜਾਗੇ ਤਾਂ ਨਰ ਨੂੰ ਜਾਗ ਲੱਗਦਾ, ਜਾਂਦਾ ਡੰਡ
ਜਾਗੇ ਦਾ ਮਤਲਬ ਇਹ ਹੈ ਜਾਗੇ ਤਾਂ ਹੈ ਵੀ ਇਹ ਪਹਿਲਾਂ ਤੂੰ ਪਤਾ ਨਹੀਂ ਮੈਂ ਕਿੱਥੋਂ ਆਇਆ ਕਿੱਥੇ ਜਾਣਾ, ਜਦੋਂ ਮੈਂ ਵੀ ਤੂੰ ਭਾਈ ਗਿਆ ਸੀ ਉੱਥੇ ਉਹ ਚੇਤਾ ਆ ਜਾਂਦਾ ਵੀ ਇੱਥੋਂ ਕੀ ਕਰਨ ਗਿਆ ਸੀ, ਪਛਤਾਉਂਦਾ ਪਛਤਾਏਗਾ ਬੂੜਿਆ, ਬੂੜੇ ਨੂੰ ਗਿਆਨ ਨਹੀਂ ਹੈ ਵੀ ਮੈਂ ਕੀ ਕਰਨ ਆਇਆ ਸੀ, ਉਹਨੂੰ ਗਿਆਨ ਹੁੰਦਾ ਵੀ ਉਹ ਤੂੰ ਤਾਂ ਬਾਈ ਆ ਰਿਹਾ, ਸੁਪਨੇ ਦੇ ਵਿੱਚੋਂ ਜਦ ਜਾਗਦਾ ਤਾਂ ਸੁਪਨਾ ਦੇਖ ਲੈ ਲਓ, ਸੁਪਨੇ 'ਚੋਂ ਜਾਂ ਜਾਗਦਾ ਤਾਂ ਉਹਨੂੰ ਅਸਲੀ ਚੀਜ਼ ਦਾ ਪਤਾ ਲੱਗ, ਸੰਸਾਰ ਦੇ ਵਿੱਚ ਜਿੰਨਾ ਚਿਰ ਗੁਰਦੇਵ ਹੈ ਸਰੀਰ 'ਚ ਇਹਨੂੰ ਪਿਛਲਾ ਗਿਆਨ, ਤਾਂ ਹੀ ਤਾਂ ਕਹਿੰਦੇ ਨੇ ਨਾ ਉਹਨੂੰ ਸੋਝੀ ਆ ਗਈ ਪਿਛਲੇ ਜਨਮਾਂ ਦੀ, ਸੰਤ ਕਹਿੰਦੇ ਨੀ ਸੌ ਜਨਮਾਂ ਦੇ ਵਿੱਚ ਨਹੀਂ ਸੋਝੀ, ਕਿਹਨੂੰ ਆਈ ਹੈ ਉਸੇ ਨੂੰ ਆਈ ਹੈ, ਇੱਕੋ ਜਿਹਾ ਦੋ ਤਾਂ ਹੈ ਨਹੀਂ, ਕਿਹਨੂੰ ਆਈ ਹੈ
ਉਹਨੂੰ ਆ ਜਾਂਦੀ
ਕੀ ਆ ਜਾਂਦੀ ਹੈ, ਨਹੀਂ ਨਾ ਵੀ ਭੁੱਲੇ ਤਰੇਤੇ 'ਚ, ਇਸ ਵਕਤ ਤਰੇਤੇ ਦੀ ਸੋਝੀ ਨਹੀਂ ਹੈ, ਪਛਤਾਉਂਦਾ ਹੈ ਪਰ ਉੱਥੇ ਕਰ ਕੁਛ ਨਹੀਂ ਸਕਦਾ, ਇਸ ਵਕਤ ਸੋਚੀ ਪਿਛਲੇ, ਇਸ ਵਕਤ ਇਹਨੂੰ ਸੋਚੀ ਜਨਮ ਤੋਂ ਬਾਅਦ ਦੀ ਉਬਾਦੀ ਜੋ ਕੁਛ ਇਹਦੇ ਕੋਲ ਬ੍ਰੇਨ ਉਸੇ ਉਸੇ ਦੇ ਵਿੱਚ ਫਿਰ ਤਾਂ ਬ੍ਰੇਨ ਆ ਇਹਦੀ ਸੋਚੀ, ਬੁੱਧੇ ਸੋਚੀ ਇਹਦੇ ਕੋਲ ਹੋਰ ਕੀ, ਦੇਖੋ ਜਨਮ ਮਰਨ ਦੇ ਬਾਅਦ ਕੀ ਹੁੰਦਾ, ਸਭੇ ਬੁੱਧੀ ਜਾਲੀ ਹੈ, ਜੇ ਬੁੱਧੀ ਜਾਲਦੀ ਹੈ ਤਾਂ ਕੋਈ ਛੱਡੀ ਹੋਈ ਨਹੀਂ ਕਹਾਂ ਵਾਸਤੇ ਦੁਬਾਰਾ ਜਾਂ ਲੈ ਕੇ ਆਊਗਾ, ਉਹ ਕੁਝ ਤਾਂ ਹੈ ਉਹ ਨਹੀਂ, ਜੋ ਬ੍ਰੇਨ ਸੀ ਉਹ ਬ੍ਰੇਨ ਹੀ ਨਹੀਂ ਰਿਹਾ ਤਾਂ ਸੋਚੀ ਰਹਿਣੀ ਕਿੱਥੋਂ, ਪਿਛਲੇ ਜਨਮ ਦੀ ਸੋਚੀ ਕਿੱਥੋਂ ਰਹਿਣੀ ਹੈ, ਬ੍ਰੇਨ 'ਚ ਸੀ ਜੋ ਕਲਰ ਸੀ ਉਹ ਤਾਂ ਰਿਹਾ ਨਹੀਂ, ਗੁਣ ਜੋ ਸ਼ੀਸ਼ਾ ਨਿਰਮਲ ਹੋਣਾ ਸੀ ਅਮਲੀਨ ਹੋਣਾ ਸੀ ਬਸ ਬਸ ਉਹ ਇਹਦਾ ਰਿਜ਼ਲਟ, ਕੁਛ ਨਹੀਂ ਹੋ, ਕੋਈ ਲੇਖਾ ਨਹੀਂ ਕੋਈ ਕੁਛ,
ਮੈਟਰ ਦੀਆਂ ਮੈਮਰੀਆਂ ਇੰਨੀਆਂ ਰਿਕਾਰਡ ਕੀਤੀਆਂ ਜਾਂਦੀਆਂ ਉਹ ਨਹੀਂ ਛੇਤੀ ਡਿਲੀਟ ਹੁੰਦੀਆਂ, ਇਹ ਮੈਮਰੀ ਕਿਵੇਂ ਡਿਲੀਟ ਹੋ ਜਾਂਦੀ ਹੈ, ਕਿਸੇ ਬੁੱਧੀ ਨੇ ਬਣਾ ਗਾਹਾਂ ਮੈਮਰੀ ਬਣਾਈਆਂ, ਉਹ ਮੈਮਰੀਆਂ ਵੀ ਆਪ ਕਰੇ ਤਾਂ ਡਿਲੀਟ ਹੁੰਦੀਆਂ ਨੇ ਹੁੰਦੀਆਂ ਨੇ, ਜਿੰਨੀਆਂ ਮਰਜ਼ੀ ਮੈਮਰੀ ਇਹ ਡਿਲੀਟ ਜਦੋਂ ਹੁੰਦੀ ਹੈ
ਉਹ ਡਿਲੀਟ ਇਹ ਮੈਮਰੀ ਹੈ ਬ੍ਰੇਨ ਦੇ ਵਿੱਚ ਹੈ, ਮੈਮਰੀ ਹਿਰਦੇ ਤਾਂ ਹੈ, ਹਿਰਦੇ ਸੋਝੀ ਜਾਂਦੀ ਹੈ ਮੈਮਰੀ ਨਹੀਂ ਜਾਂਦੀ, ਮੈਮਰੀ ਬ੍ਰੇਨ 'ਚ ਸੱਟ ਲੱਗ ਜਾਂਦੀ ਹੈ ਬੰਦੇ ਦੇ ਉਹਦੇ ਯਾਦ ਨਹੀਂ ਰਹਿੰਦਾ, ਉਹ ਕਿਤੇ ਚਲਾ ਜਾ
ਸੱਟ
ਲੱਗ ਜਾਂਦੀ ਹੈ ਆਦਮੀ ਦੀ ਮੈਮਰੀ ਖੋ ਜਾਂਦੀ ਹੈ, ਜਿਉਂਦਾ ਰਹਿੰਦਾ ਉਹੀ ਜਾਂਦਾ ਉਹਦੇ ਵਿੱਚ ਖੋ ਜਾਂਦੀ ਹੈ,
ਗੱਲ ਪ੍ਰੂਫ ਕਰਨ ਵਾਸਤੇ ਹੈ ਵੀ ਉਰੇ ਉਰੇ ਵੀ ਜਿਉਂਦੇ ਹੋਏ ਵੀ ਮੈਮਰੀ
ਜਿਉਂਦੇ ਹੋਈ ਖੋ ਜਾਂਦੀ ਹੈ ਭਾਈ ਮੇਰੇ ਕੋਲ, ਉਹਦੇ ਆਦੇ ਨਹੀਂ ਹੈ ਪਿਛਲਾ
ਬ੍ਰੇਨ 'ਚ ਹੀ ਮੈਂ
ਅੱਛਾ ਬ੍ਰੇਨ ਦੇ ਵਿੱਚ
ਸਭ ਬ੍ਰੇਨ 'ਚ ਹੀ ਹੈ ਮੈਮਰੀ, ਜੇ ਅੰਦਰ ਹੋਵੇ ਤਾਂ ਉਹਦੇ ਆਦਰ ਹੋਵੇ, ਅੰਦਰ ਕੁਛ ਨਹੀਂ ਹੈਗਾ। ਸੰਸਾਰ ਇੱਥੋਂ ਥੱਲੇ ਹੈ ਉਹ ਨਹੀਂ, ਇੱਥੋਂ ਥੱਲੇ ਗਿਆ ਨਿਰਾਕਾਰੀ ਤੋਂ ਨਹੀਂ।
ਉਹ ਜਿਹੜੇ ਕਹਿੰਦੇ ਮੂਲ ਲੈ ਗਿਆ ਵੀ ਮੂਲ ਵੀ ਜਿੱਲਿਆ ਗਵਾ ਕੇ, ਉਹ ਮੂਲ ਫਿਰ ਕਿਹਨੂੰ ਕਹੇ ਜਿਹੜਾ ਕਹਿੰਦੇ ਮੂਲ
ਮੂਲ ਥੋੜ੍ਹੀ ਜੀ ਹੋਈ,
ਉਹ ਹਿਰਦੇ ਆ
ਉਹ ਤਾਂ ਜੀਵ ਆਪ ਹੀ ਜੀਵ ਦਾ ਰੰਗ ਰੂਪ ਹੈ ਉਹ ਮੂਲ। ਜੀਵ ਕਿੰਨਾ ਨਿਰਮਲ ਹੈ ਕਿੰਨਾ ਮਲੀਨ ਹੋ ਗਿਆ,
ਜਿਹੜਾ ਲਾਹਾ ਕਹਿੰਦਾ ਗੁਰੂਆਂ ਲਾਹਾ ਲੈ ਗਏ, ਉਹ ਲਾਹਾ ਫਿਰ ਜਿਹੜਾ ਕੀ ਹੈ ਉਹ
ਸੱਚ ਨੂੰ ਕਬੂਲ ਲਿਆ, ਆਪਣੇ ਆਪ ਨੂੰ ਘੱਟ ਮੰਨ ਲਿਆ। ਜਿੰਨਾ ਆਪਣੇ ਆਪ ਨੂੰ ਛੋਟਾ ਕਰ ਕੇ ਮੰਨ ਲਿਆ ਉਹਨਾਂ ਲਾਹਾ ਲੈ, ਜਿੰਨਾ ਆਪਣੇ ਆਪ ਨੂੰ ਨੀਵਾਂ ਕਰ ਲਿਆ ਉਹਨਾਂ ਲਾਹਾ ਲੈ। ਜਿੰਨਾ ਆਪਣੀ ਮੱਤ ਨੂੰ ਛੋਟੀ ਮੰਨ ਲਿਆ ਬੁੱਧ ਨੂੰ ਛੋਟੀ ਮੰਨ ਲਿਆ ਉਹਨਾਂ ਲਾਹਾ ਲਿਆ, ਜਿੰਨਾ ਅਹੰਕਾਰ ਵਧਾ ਲਿਆ ਉਹਨਾਂ ਨੂੰ। ਭਾਵੇਂ ਮੈਮੋਰੀ ਨਹੀਂ ਕੋਲ ਰਹਿੰਦੀ ਪਰ ਉਹਦਾ ਪ੍ਰਭਾਵ ਹੰਕਾਰ ਵਧਿਆ ਹੋਇਆ ਕੋਲ ਰਹਿ ਜਾਊ, ਬੁੱਧ ਖਰਾਬ ਕਰਦੀ ਹੈ, ਬੁੱਧ ਦਾ ਨਾਲ ਜਾਊਗਾ। ਸ਼ਾਂਤ ਸਿੱਧ ਬੁੱਧ 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 ਨੂੰ ਕਿਹੜੀ ਚੀਜ਼ ਗਗਲਾ ਕਰ ਗਈ, ਕਿਹੜਾ ਗਿਆਨ ਗਗਲਾ ਕਰ ਗਿਆ, ਕਿਹੜਾ ਗਿਆਨ ਬੁੱਧ ਨੂੰ ਨਿਰਮਲ ਕਰ ਗਿਆ। ਬਸ ਲਾਸਟ ਦੂਏ ਜਾਂ ਕੁਝ ਹੋਰ, ਜੇ ਬਹੁਤ ਵੱਡਾ ਡਾਕਟਰ ਹੋ ਕੇ ਬਹੁਤ ਵੱਡੇ ਅਪਰਾਧ ਕੀਤੇ, ਕਿਸੇ 'ਤੇ ਕੋਈ ਰਹਿਮ ਨਹੀਂ ਕੀਤਾ, ਬੁੱਧ ਮਲੀਨ ਹੋਈ ਕਿ ਨਹੀਂ ਹੈ? ਕਹਾਣੀ ਮਲੀਨਤਾ ਅਸਰ ਵਾਲੀ ਦਿੰਦੇ ਹਨ, ਉਹ ਐਂ ਨਹੀਂ ਰਹਿਣਾ ਮੈਂ ਡਾਕਟਰ ਸੀਗਾ ਸੀ ਉਹ ਕੀ ਸੀ,
ਅਸਰ ਉਹਦਾ ਦਿਸੂ,
ਉਹਦਾ ਪ੍ਰਭਾਵ ਦਿਸੂ। ਖੂਨ ਵਿੱਚ ਜ਼ਹਿਰ ਰਲ ਗਈ, ਕੁਛ ਖਾਧਾ ਸੀ ਜ਼ਹਿਰੀਲੀ ਚੀਜ਼, ਖੂਨ 'ਚ ਰਲ ਗਈ, ਉਹ ਖਾਧੀ ਚੀਜ਼ ਰੋਟੀ 'ਚ ਜਾਂ ਦੁੱਧ 'ਚ ਪਾਣੀ 'ਚ
ਖੂਨ
ਉਹ ਨਿਕਲ ਗਿਆ, ਖਾਧਾ ਸੀ ਮਿਹਦੇ 'ਚੋਂ ਕਈ ਸਾਲ ਪਹਿਲਾਂ, ਪਰ ਕਈ ਸਾਲ ਬਾਅਦ ਉਹ ਕਹਿੰਦਾ ਤੈਂ ਕਿਸੇ ਵੇਲੇ ਜ਼ਹਿਰ ਖਾਲੀ ਸੀ ਭਾਈ ਕੋਈ ਚੀਜ਼, ਉਹਦਾ ਅਸਰ ਅਸਰ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੀ ਖਾਧੀ ਸੀ ਚੀਜ਼
ਉਹ ਜਿਹੜੀ ਸੋਝੀ ਸੀ ਉਹ ਨਹੀਂ ਹੈ, ਅਸਰ ਹੈ ਉਹਦਾ,
ਅਸਰ ਹੈ ਉਹਦਾ ਬਸ। ਹੁਣ ਵੀ ਸਾਡੇ ਕੋਲ ਅਸਰ ਹੈ, ਜਿਹੜੀ ਸੇਵਾ ਕਰਦਾ ਕੀਤੀ ਹੈ, ਇਹਨੇ ਕਿਸੇ ਨੇ ਕੋਈ ਸੇਵਾ ਕੀਤੀ ਹੈ ਸਰੀਰ ਕਰਕੇ ਕੀਤੀ ਹੈ, ਜੋ ਵੀ ਕੁਛ ਕਰਦਾ ਹੈ, ਕੋਈ ਜਪ ਤਪ ਕੀਤਾ ਹੈ, ਜੋ ਵੀ ਕੁਛ ਕੀਤਾ ਹੈ,
ਉਹਦਾ ਵੀ ਅਸਰ,
ਹਲ ਕਾਰਨ ਖੁੱਲੀ ਬਣ ਰਿਹਾ, ਉਹ ਜਪ ਤਪ ਤਾਂ ਕੋਲ ਨਹੀਂ ਹੁੰਦੀ, ਉਹਦਾ ਅਸਰ ਹੀ ਹੈ ਸਾਡੇ ਕੋਲ ਹੁੰਦੀ। ਕਿਸੇ ਆਦਮੀ ਨੇ ਕੋਈ ਬਹੁਤ ਦੇਰ ਸਾਲ ਕੋਈ ਕੰਮ ਕੀਤਾ, ਮਿਹਨਤ ਕੀਤੀ ਹੈ, ਉਹਦੇ ਕੋਲ ਬੈਂਕ ਬੈਲੈਂਸ ਹੈ, ਉਹਦਾ ਜੋ ਕੁਛ
ਹੈ ਉਹ ਅਸਰ ਉਹਦਾ,
ਜੋ ਦੀ ਬੱਚੇ ਤਾਂ ਉਹਦੇ ਕੋਲ ਹੈ ਉਹ ਅਸਰ ਉਹਦਾ, ਹੁਣ ਉਹ ਦਿਹਾੜੀਆਂ ਥੋੜ੍ਹੀ ਉਹਦੇ ਕੋਲ ਸਾਰੀ ਰੀਲ, ਉਹਨੇ ਰੀਲ ਤੇ ਕੀ ਲੈਣਾ, ਉਹਦਾ ਕੀ ਖੱਟਿਆ ਕੀ ਗੁਆਇਆ ਹੋਈ ਹੈ, ਕੀ ਤਾਂ ਖੱਟਿਆ ਕੀ ਗੁਆਇਆ,
ਉਹ ਅਸਰ ਆ
ਗਿਆ, ਉਹ ਅਸਰ ਹੈ ਔਰ ਹੋਰ ਕੀ ਲੈਣਾ, ਉਹ ਮਲੀਨਤਾ ਕਿਵੇਂ ਹੋਈ ਕਿਵੇਂ ਹੋਇਆ, ਇਹ ਨਹੀਂ ਰੌਲਾ ਇਸ ਗੱਲ,
ਉਹ ਮਲੀਨ ਹੋਇਆ ਹੋਇਆ ਵੀ ਅਸਰ ਸਾਹਮਣੇ ਆ, ਵਧੀਆ ਹੋਇਆ
ਨਿਰਮਲ ਹੋਇਆ ਵੀ ਅਸਰ ਸਾਹਮਣੇ, ਬਸ ਦੋਵੇਂ ਅਸਰ ਦੇਖ ਲਓ ਉਹਨਾਂ ਨੇ, ਤੈਂ ਆਹ ਮਲੀਨ ਹੋ ਗਿਆ ਇੰਨਾ ਪਹਿਲਾਂ ਤਾਂ ਇੰਨੇ ਡਿਗਰੀ ਸੀਗਾ ਇਹ, ਹੁਣ ਵੱਧ ਗਿਆ ਆਹ ਘੱਟ ਗਿਆ, ਬਸ ਉੱਥੇ ਲਿਖਿਆ ਹੋਇਆ ਪਹਿਲਾਂ ਉਹਨਾਂ ਕੋਲ, ਦੇਖ ਲੈਣਾ ਵੀ ਤਾਂ ਉਦੋਂ ਵੀ ਬੜਾ ਕਰ ਲੈਂਦਾ ਕੰਮ ਘਾਟਾ ਪਾ ਲੈਂਦਾ ਬਲੀਨ, ਹੋਰ ਕੋਈ ਕਰਮ ਕੋਈ ਲੇਖਾ ਨਹੀਂ ਹੈ, ਕੁਛ ਵੀ ਲੇਖਾ ਨਹੀਂ ਕਿਤੇ, ਉਹਦਾ ਕਾਗਜ਼ ਭਰ ਜਾਣੇ ਜੇ ਫਾਈਲੇ ਬਣ ਜਾਣ, ਉੱਥੇ ਸਿਰਫ ਮਨ ਬਲੀਨ ਹੋਇਆ ਆ ਨਿਰਮਲ ਹੋਇਆ ਨਾਲ ਦੀ ਨਾਲ ਫੈਸਲਾ ਹੋਈ, ਫੈਸਲਾ ਤਾਂ ਇੱਕ ਸਕਿੰਟ ਸਕਿੰਟ ਦਾ ਨਾਲ ਦੀ ਨਾਲ ਹੋਈ ਜਾਂਦਾ, ਬੰਦਾ ਹੋ ਗਿਆ
ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ,
ਗੁਰਦੇਵ ਸੰਗਤ ਮੇਲ
ਪ੍ਰਭ ਮੇਲ
ਪ੍ਰਭ ਮੇਲ
ਕਰ ਕਿਰਪਾ, ਹਮ
ਹੇ ਪ੍ਰਭ ਕਿਰਪਾ ਕਰ। ਮੈਂ ਗੁਰਦੇਵ ਦੀ ਸੰਗਤ ਵਿੱਚ ਮਿਲਿਆ, ਗੁਰਦੇਵ ਨਾਲ ਜੁੜਿਆ ਰਹਾ, ਜੋ ਗੁਰਦੇਵ ਕਹੇ ਜੋ ਗੁਰਦੇਵ ਚਾਹੇ ਉਹੀ ਕਰਾਂ। ਐਸੇ ਹਾਲਾਤ ਮੇਰੇ ਬਣੇ ਰਹਿਣ ਜ਼ਿੰਦਗੀ ਦੇ, ਐਸਾ ਕੋਈ ਵਿਘਨ ਨਾ ਪਵੇ, ਇਹ ਤੂੰ ਕਿਰਪਾ ਕਰ, ਐਸੀ ਕਿਰਪਾ ਕਰ ਕੋਈ ਵਿਘਨ ਨਾ ਪਵੇ।
ਹਮ ਮੂੜ ਪਾਪੀ ਜਿਤ ਲਗਤ ਰਾਮ,
ਅਸੀਂ ਮੂੜ ਪਾਪੀ ਹਾਂ, ਮਨ ਬੁੱਧੀ ਦੋਏ ਹਾਂ, ਪਾਪੀ ਦੋਏ ਮੂਰਖ, ਅਸੀਂ ਨਹੀਂ ਲੱਗ ਕੇ ਗੁਰਦੇਵ ਨੂੰ ਤਰਜੀਏ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ,
ਗੁਰਦੇਵ ਸਤਿਗੁਰ ਹੈ ਔਰ ਸਤਿਗੁਰ ਪਾਰ ਬ੍ਰਹਮ ਵੀ ਕਹਿ ਲਓ। ਜਿਵੇਂ ਆਹ ਆਪਣੇ ਉੱਤੇ ਲੈਂਟਰ ਹੈ, ਲੈਂਟਰ ਦੇ ਵਿੱਚ ਹੁੱਕ ਫਸਾਈ ਹੋਈ ਹੈ ਲੋਹੇ, ਪੱਖਾ ਦਾ ਹੁੱਕ ਨਾ ਡੰਗਿਆ ਹੈ, ਹਲਕੀ ਹੁੱਕ ਚੱਕੀ ਖੜੀ ਹੈ ਪੱਖੇ, ਲੈਂਟਰ ਦੀ ਤਾਕਤ ਚੱਕੀ ਖੜੀ, ਗੁਰਦੇਵ ਦਾ ਹੁੱਕ ਹੈ ਤਾਕਤ
ਲੈਂਟਰ ਦੀ,
ਲੈਂਟਰ ਉਹ ਤਾਂ ਇੱਕ ਹੁੱਕ ਹੈ, ਪਰ ਹੁੱਕ ਦੇ ਬਿਨਾਂ ਪੱਖਾ ਲੈਂਟਰ ਦਾ ਨਹੀਂ ਦੱਸਿਆ, ਹੁੱਕ ਦੇ ਬਿਨਾਂ ਲੈਂਟਰ ਦਾ ਨਹੀਂ ਜੁੜ ਸਕਦਾ। ਬਸ ਲੈਂਟਰ ਬਹੁਤ ਵੱਡਾ, ਆਪਣੀਆਂ ਆਪਣੀਆਂ ਹੁੱਕਾਂ ਨੇ, ਪਾਰ ਬ੍ਰਹਮ ਦਾ ਸਰਵ ਵਿਆਪੀ। ਇਹ ਜਿਹੜੇ ਗੁਰਦੇਵ ਨੇ ਸਾਰਿਆਂ ਦੇ ਵੱਖਰੇ ਵੱਖਰੇ ਆਪਣੀਆਂ ਆਪਣੀਆਂ ਹੁੱਕਾਂ, ਕਿਸੇ ਨੇ ਥੱਲੇ ਰੱਖਣੇ ਥੱਲੇ ਰੱਖ ਛੱਡੋ, ਕਿਸੇ ਨੇ ਹੁੱਕ ਨਾ ਟੰਗਣੇ ਉੱਤੇ ਹੁੱਕ ਨਾ ਟੰਗਰ, ਪਰ ਹੁੱਕ ਨਾ ਟੰਗਰ ਤੇ ਹਵਾ ਦੇਣੀ ਹੈ ਕੰਮ ਹੋਣ, ਜਿਹੜੇ ਕੰਮ ਵਾਸਤੇ ਬਣਿਆ ਹੈ ਪੱਖਾ ਚੱਲੂ ਤਾਂ ਜੇ
ਹੁੱਕ
ਜੁੜੂ, ਸਤਿਗੁਰ ਨਾਲ ਜੁੜੂ,
ਨਹੀਂ ਤਾਂ ਥੱਲੇ ਪੈ ਨੂੰ ਜੰਗ ਖਾ ਜੂਗੀ, ਮਿੱਟੀ ਖਾ ਜੂਗੀ, ਮਿੱਟੀ ਦਾ ਮਿੱਟੀ ਉਹ ਖਾਊ, ਸਿਰ ਵੀ ਮਿੱਟੀ ਖਾਏ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ,
ਪਾਰ ਬ੍ਰਹਮ ਪਰਮੇਸ਼ਰ, ਇਹਨੂੰ ਮਿੱਟੀ ਦੇ ਉੱਤੇ ਚੱਕੋ, ਆਕਾਸ਼ ਦੇ ਵਿੱਚ ਟੰਗ ਦੋ ਇਹਨੂੰ ਮਨ ਨੂੰ।
ਗੁਰਦੇਵ ਨਾਨਕ ਹਰ ਨਫਸ ਕਰਾ,
ਗੁਰਦੇਵ ਨਾਨਕ
ਨਾਨਕ ਹਰ ਨਫਸ ਕਰਾ,
ਨਾਨਕ ਕਹਿੰਦਾ ਜਿਹੜਾ ਗੁਰਦੇਵ ਹੈ ਉਹ ਹਰ ਰੂਪ ਹੈ, ਹਰ ਜੋਤ ਸਰੂਪ ਹੈ ਗੁਰਦੇਵ, ਉਹਨੂੰ ਨਮਸਕਾਰ, ਐਸੇ ਗੁਰਦੇਵ ਨੂੰ ਨਮਸਕਾਰ ਹੈ ਮੇਰੀ ਜੀ। ਨਾਨਕ ਦਾ ਵੀ ਸਤਿਗੁਰ ਹੈ ਨਾ ਗੁਰਦੇਵ ਅੰਦਰ, ਉਸ ਸਤਿਗੁਰ ਦਾ ਜਨਮ ਹੋਣਾ, ਪਹਿਲਾਂ ਤਾਂ ਉਹ ਸਤਿਗੁਰ ਨੇ ਸਾਬਤ ਸੂਰਤ ਹੋਣਾ, ਸਾਬਤ ਸੂਰਤ ਕਦ ਹੋਣਾ, ਜਦ ਇਹਨੇ ਉਹਦੀ ਸੰਗਤ ਵਿੱਚ ਜੀਵ ਨੇ ਉਹਦੀ ਸੰਗਤ ਕਰਨੀ ਹੈ, ਉਹਦੇ ਨਾਲ ਜੁੜਿਆ ਰਹਿਣਾ, ਫਿਰ ਗੁਰਦੇਵ ਪੂਰਾ ਸਤਿਗੁਰ ਹੋ ਜਾਣਾ, ਪੂਰੇ ਪੂਰਾ ਗੁਰ ਹੋ ਜਾਣਾ, ਪੂਰਾ ਪੂਰੇ ਗੁਰ ਕਾ ਜਦ ਪੂਰਾ ਗੁਰ ਹੈ, ਫਿਰ ਪੂਰੇ ਗੁਰ ਦੇ ਵਿੱਚੋਂ ਸ਼ਬਦ ਗੁਰੂ ਪ੍ਰਗਟ ਹੋਣੇ, ਸੋਝੀ ਪ੍ਰਗਟ ਹੋਣੀ ਹੈ ਅੰਦਰੋਂ, ਬੜੀ ਸੋਝੀ ਅੰਦਰੋਂ ਪ੍ਰਗਟ ਹੋਣੀ ਹੈ, ਉਹ ਸਤਿਗੁਰ ਦਾ ਜਨਮ ਹੈ ਉਹਨੂੰ ਆਵਾਗੁਣ ਮਿਟ ਗਿਆ। ਸਤਿਗੁਰ ਕੇ ਜਨਮੇ ਗਬਨ ਮਿਟਾਇਆ, ਉਹਨੂੰ ਜਨਮ ਪਦਾਰਥ ਕਹਿ ਰਹੇ ਹਾਂ, ਅੰਦਰੋਂ ਜੋ ਸੋਝੀ ਆਉਣ ਲੱਗਦੀ ਹੈ ਨਾ ਅੰਦਰੋਂ, ਉਹ ਨਵਾਂ ਜਨਮ ਹੈ, ਬਾਕੀ ਜਨਮਾਂ 'ਚ ਸੋਝੀ ਬਾਹਰੋਂ, ਜਿੰਨੇ ਜਨਮ ਹੁੰਦੇ ਹੁੰਦੇ ਨਹੀਂ ਆਪਣੇ ਸਰੀਰ ਕਰਕੇ ਜਨਮ, ਜੋ ਵੀ ਗਿਆਨ ਮਿਲਦਾ ਸਾਨੂੰ ਬਾਹਰੋਂ ਮਿਲਦਾ, ਅੰਦਰੋਂ ਵੀ ਮਿਲਦਾ ਰਹਿੰਦਾ, ਅੰਦਰੋਂ ਵੀ ਮਿਲਦਾ ਡਿਵੈਲਪਮੈਂਟ, ਅੰਦਰੋਂ ਵੀ ਹੁੰਦੀ ਹੈ ਜਾਨਵਰਾਂ ਨੂੰ, ਦਰੱਖਤਾਂ ਨੂੰ, ਕੋਈ ਦਰਖਤ ਦੇ ਥੱਲੇ ਦਰਖਤ ਹੈ ਟੇਢਾ ਹੋਵੇ ਉੱਥੇ ਨੂੰ ਲੱਗੀ ਜਾਂਦਾ, ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਕੀ ਹੈ? ਗੁਰੂ ਮੰਤਰ ਬੀਜ ਮੰਤਰ, ਇਹ ਗੁਰਮੰਤਰ, ਗੁਰਮੰਤਰ ਬੀਜ ਮੰਤਰ ਨਹੀਂ, ਜੋ ਕੰਨਾਂ ਨਾਲ ਸੁਣਨ ਵਾਲਾ ਮੰਤਰ ਹੈ ਬਾਣੀ ਹੈ, ਇਹ ਗੁਰਮੰਤਰ, ਇਹ ਬੀਜ ਰੂਪ ਨਹੀਂ ਹੈ, ਬੀਜ ਰੂਪ ਉਹ ਹੈ ਪ੍ਰਥਮੇ ਮਾਖਣ
ਜੋ ਨਾਲ ਲੱਗਿਆ ਉਹ ਬੀਜ ਮਾਖਣ
ਪ੍ਰਥਮੇ ਮਾਖਣ ਪਾਛੇ ਤੂੰ ਜਿਹੜਾ ਅੰਦਰੋਂ ਸੋਝੀ ਪੈਦਾ ਹੋਣੀ ਉਹ ਬੀਜ ਮੰਤਰ ਬੀਜ ਮੰਤਰ ਸਰਬਕੋ ਗਿਆਨ ਉਹ ਜਿਹੜਾ ਸਰਬਕੋ ਗਿਆਨ ਦੇਣ ਵਾਲਾ ਮੰਤਰ ਹੈ ਬਿਨਾਂ ਗੱਲਾਂ ਦੇ ਸੁਣਨ ਵਾਲਾ ਗੁਰੂ ਸ਼ਬਦ ਗੁਰੂ ਉਹ ਜੋ ਸਾਰਿਆਂ ਦੀ ਸੋਝੀ ਹੈ ਸਾਰੇ ਬੀਜ ਦੀ ਸੋਝੀ ਸਾਰੀਆਂ ਜੂਨੀਆਂ ਦੀ ਸੋਝੀ ਉਹਦੇ ਵਿੱਚ
ਸਾਰੇ ਬੀਜ ਉੱਥੇ ਪੈਦਾ ਹੋਏ
ਬੀਜ ਰੂਪ ਚ ਸੋਚੀ ਸਾਰੇ ਵਕਤ ਸੋਚੀ ਅੱਗ ਦੇ ਵਿੱਚ ਬੀਜ ਰੂਪ ਸੋਚੀ ਉਹ ਹੈ ਗਰਮੀ ਜਾਨਵਰ ਕੋਈ ਹੋਵੇ ਲਵੇ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਗਰਮੀ ਅੱਗ ਬੋਲਦੀ ਨਹੀਂ ਹੈ ਬੋਲਣਾ ਨਹੀਂ ਪੈਂਦਾ ਲੇਕਿਨ ਉਹਦੀ ਗਰਮੀ ਸਾਰਿਆਂ ਨੂੰ ਮਹਿਸੂਸ ਹੁੰਦੀ ਹੈ ਉਹਦੀ ਗਰਮੀ ਹੈ ਹੀਟ ਹੈ ਉਹਦੇ ਵਿੱਚ ਉਹ ਬੀਜ ਰੂਪ ਸੋਚੀ ਹੈ ਸਾਰਿਆਂ ਨੂੰ ਆਪਣੀ ਬੋਲੀ ਚ ਸਾਰਿਆਂ ਨੂੰ ਦੱਸ ਦਿੰਦੀ ਹੈ ਵੀ ਪਿੱਛੇ ਰਹਿ ਲੈਂਦੇ ਕੋਈ ਜਾਨਵਰ ਚਲੇ ਜਾਵੇ ਨੇੜੇ ਨੂੰ ਜਾਂਦਾ ਅੱਗ ਆਉਂਦੀ ਹੈ ਪਿੱਛੇ ਮੁੜੇ
ਛੱਡ ਕੇ ਛਾਂ ਚ ਬੈਠਦਾ ਜਾ ਕੇ
ਉਹ ਬੀਜ ਰੂਪ ਸੋਚੀ ਬੀਜ ਰੂਪ ਸੋਚੀ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ ਬਿਨਾਂ ਬੋਲਣ ਦੀ ਹੁੰਦੀ ਹੈ ਅੱਗ ਬੋਲਦੀ ਨਹੀਂ ਹੈ ਮੇਰੇ
ਗੁਰਮੰਤਰ ਨਾਲ ਬੋਲੇ ਤੇ ਉਪਦੇਸ਼ ਮਿਲਦਾ
ਹਾਂ ਬੋਲੇ ਤੇ ਕੰਨਾਂ ਨੂੰ ਸੁਣਨ ਵਾਲਾ ਮੰਤਰ ਗੁਰਮੰਤਰ ਹੈ ਬੀਜ ਮੰਤਰ ਨੂੰ ਬੋਲਣ ਦੀ ਲੋੜ ਨਹੀਂ ਗਰਮੀ ਧੁੱਪ ਦੀ ਨਹੀਂ ਬੋਲਦੀ ਜਿਹਨੂੰ ਲੱਗਦੀ ਹੈ ਉਹ ਬੋਲਦਾ ਬਾਹਰ ਲੈ ਵੀ ਧੁੱਪ ਨੇ ਬਹੁਤ ਗਰਮੀ ਹੈ ਬੋਲਦਾ ਤਾਂ ਉਹ ਜਿਹਨੂੰ ਲੱਗਦੀ ਹੈ ਜਿਹੜਾ ਉਹਨੂੰ ਪ੍ਰਗਟ ਕਰਦਾ ਬੀਜ ਨੂੰ ਉਹ ਬੋਲਦਾ ਉਹ ਬੀਜ ਮੰਤਰ ਨੂੰ ਪ੍ਰਗਟ ਕਰਨ ਵਾਲਾ ਬੋਲਦਾ ਬੜੀ ਗਰਮੀ ਹੈ ਬਈ ਅੱਜ ਪ੍ਰਗਟ ਕੀਤੀ ਨਾ ਉਹਨੇ ਗਰਮੀ ਬੋਲਣ ਪਿਆ ਨਾਨਕ ਨੂੰ ਬਾਣੀ ਆਈ ਨਾਨਕ ਨੇ ਪ੍ਰਗਟ ਕੀਤੀ ਬੀਜ ਰੂਪ ਨੂੰ ਸ਼ਬਦ ਪ੍ਰਗਟ ਕੀਤਾ ਬੀਜ ਰੂਪ ਨਹੀਂ ਰਹੀ ਫਿਰ ਉਹ ਮਾਖਣ ਸੀ ਬੀਜ ਰੂਪ ਦੁੱਧ ਬਣਾ
ਬੀਜ ਮੰਤਰ ਗੁਰਮੰਤਰ ਬਣ ਗਿਆ
ਬੀਜ ਮੰਤਰ ਤੋਂ ਗੁਰਮੰਤਰ ਬਣ ਚੱਲ ਕਿਹਾ ਬੀਜ ਮੰਤਰ ਸਰਬ ਕੋ ਗਿਆਨ ਜਿਹੜਾ ਸਰਬ ਕੋ ਗਿਆਨ ਹੈ ਬੀਜ ਮੰਤਰ ਹੈ ਉਸ ਪਸ਼ੂ ਪੰਛੀ ਬਿਰਖ ਸਥਾਵਰ ਸਾਰਿਆਂ ਨੂੰ ਉਹ ਬੀਜ ਮੰਤਰ ਹੈ ਉਹ ਬਿਨਾਂ ਕੰਨਾਂ ਦੇ ਸੁਣਨ ਵਾਲਾ
ਚੌਬਣਾ ਕੋ ਸਾਂਝਾ
ਨਹੀਂ ਇਹ ਵੀ ਚੌ ਇਹ ਚੌਬਣਾ ਕੋ ਸਾਂਝਾ ਇਹ ਹੈ ਕਿ ਵੰਡ ਤਾਂ ਆਪਣੇ ਵੰਡ ਵੰਡਾ ਚਾਰ ਤਾਂ ਜਾਨਵਰ ਨੇ ਥੋੜ੍ਹੀ ਵੰਡ ਵੰਡਾ ਉਹ ਇਹਨੂੰ ਇਹ ਕਿਹਾ ਹੋਇਆ
ਉਹ ਕੀ ਕਹਿੰਦੇ ਉਹਨੂੰ
ਜਿਹੜੇ ਖੱਤਰੀ ਸ਼ੂਦਰ ਬ੍ਰਾਹਮਣ ਖੱਤਰੀ ਵੈਸ
ਅਤੇ ਸੰਤਨ ਕੇ ਪਾਸ ਸਹੀ ਸਾਹ ਭਗਵੰਤ
ਸਹੀ ਸਾਹ
ਭਗਵੰਤ
ਭਗਵੰਤ ਸੇ
ਭਗਵੰਤ
ਸਹੀ ਸਾਹ
ਭਗਵੰਤ
ਸੇ
ਸੱਚ ਸੰਪੇ
ਸੱਚ ਸੰਪੇ
ਹਰ ਰਾਸ
ਹਰ ਰਾਸ ਉਹੀ ਸ਼ਾਹ ਨੇ ਸਹੀ ਸਾਹ
ਭਗਵੰਤ
ਭਗਵੰਤ ਭਗਵੰਤ ਸੇ ਹੁਣ ਭਗਵੰਤ ਆਦਮੀ ਵਾਸਤੇ ਆ ਗਿਆ ਲੱਭ ਉਹੀ ਭਾਗਸ਼ਾਲੀ ਨੇ ਭਗਵੰਤ ਨੇ ਭਾਗਾਂ ਵਾਲੇ ਨੇ ਭਗਵੰਤ ਕਿਸੇ ਰੱਬ ਦਾ ਨਾਂ ਨਹੀਂ ਪਰਮੇਸ਼ਰ ਦਾ ਨਾਂ ਭਗਵੰਤ ਉਹਦਾ ਨਾਂ ਹੈ ਜਿਹਨੇ ਆਪਣਾ ਕੰਮ ਸੰਭਾਲ ਲਿਆ ਜੋ ਖਰੀਦ ਲੈਣ ਆਇਆ ਸੀ ਉਹਨੂੰ ਮਿਲ ਗਿਆ ਨਾਮ ਧੰਨ ਦੀ ਜਿਹਨੂੰ ਪ੍ਰਾਪਤੀ ਹੋ ਗਈ ਉਹ ਭਗਵੰਤ ਹੈ ਭਾਗਾਂ ਵਾਲਾ ਅਰ ਅਭਾਗਾ ਇਹ ਸੰਸਾਰ ਦੇ ਲੋਕ ਜੀਵਾਂ ਵਾਸਤੇ ਇਹ ਦੋ ਲਫ਼ਜ਼ ਨੇ ਜੇ ਅਭਾਗਾ ਹੈ ਕੋਈ ਭਾਗਾਂ ਵਾਲਾ ਵੀ ਹੈ ਜੇ ਭਾਗਾਂ ਵਾਲਾ ਕੋਈ ਅਭਾਗਾ ਵੀ ਹੋਊ ਕਿਉਂਕਿ ਦੋ ਲਫ਼ਜ਼ ਆਪਾਂ ਵਿਰੋਧੀ ਦੇਣਾ ਹੈ ਅਭਾਗਾ ਕੌਣ ਹੁੰਦਾ ਜੂਠੇ ਆਵੇ ਜੂਠੇ ਜਾਵੇ ਜੂਠੇ ਮਰੇ ਅਭਾਗੇ ਕੋ ਪੰਡਿਆ ਸੁੱਚਾ ਕਬੜ ਥੋਂ ਜਾਂ ਵੈਸੋਂ ਭੋਜਨ ਥੋਂ ਇੱਥੇ ਦੱਸ ਸੁੱਚਾ ਥੋਂ ਕਿਹੜਾ ਜਿੱਥੇ ਬੈਠ ਕੇ ਮੈਂ ਭੋਜਨ ਛਕਾਂ ਸੁੱਚੇ ਥੋਂ ਬੈਠ ਕੇ ਭੋਜਨ ਛਕਣਾ ਚਾਹੀਦਾ ਗੱਲ ਠੀਕ ਹੈ ਪਰ ਸੁੱਚਾ ਤਾਂ ਮਨ ਨੂੰ ਕਰਨਾ ਸੀ ਮਨ ਦੇ ਵਿੱਚੋਂ ਰਹਿੰਦਾ ਹੈ ਉਹਨੂੰ ਛਕਾਉਣਾ ਸੀ ਜ਼ਿਆਦਾ ਬ੍ਰਹਮ ਗਿਆਨੀ ਨੂੰ ਭੋਜਨ ਗਿਆਨ ਦਾ ਤਾਂ ਮਨ ਪਹਿਲਾਂ ਸੁੱਚਾ ਕਰ ਲੈਣਾ ਸੀ ਸੁੱਚੇ ਥੋਂ ਬੈਠ ਕੇ ਹੀ ਛਕਦਾ ਉਹ ਗੱਲ ਤਾਂ ਇਹ ਸੀ ਬਾਹਰ ਲਿਪਣ ਲੱਗ ਗਏ ਸੋਚਿਆ ਕਰਨ ਬਾਹਰ ਵਾਲਾ ਭਗਤਾਂ ਨੇ ਕੱਟਿਆ ਗੱਲ ਸਾਰੀ ਅੰਦਰ ਨਹੀਂ ਸੀ ਸਾਰੀ ਬਾਹਰ ਬਣ ਲੱਗੀ ਇਸ ਕਰਕੇ ਕਿਹਾ ਗੁਰਬਾਣੀ 'ਚ ਸਭ ਕੁਛ ਘਰ ਮੈਂ ਜੋ ਗੁਰਬਾਣੀ 'ਚ ਲਿਖਿਆ ਹੋਇਆ ਸਾਰਾ ਹੀ ਅਰਥ ਘਰੋਂ ਅੰਦਰੋਂ ਹਿਰਦੇ 'ਚੋਂ ਮਿਲਣੇ ਨੇ ਇਹ ਹਿਰਦੇ ਨਾਲ ਰਿਲੇਟਡ ਹੈ ਸਭ ਕੁਛ ਜੇ ਬਾਹਰ ਵਾਲੀ ਕੋਈ ਮਿਸਾਲ ਹੈ ਉਹ ਮਿਸਾਲ ਹੀ ਮਿਸਾਲ ਹੈ ਸਿਰਫ ਪ੍ਰਮਾਣ ਹੀ ਪ੍ਰਮਾਣ ਹੈ ਬਾਹਰਲਾ ਇਸ਼ਾਰਾ ਅੰਦਰ ਬਣੇਗੀ ਉਹਦਾ ਉਂਗਲ ਹੈ ਉਹ ਇਸ਼ਾਰਾ ਕਰਦੀ ਹੈ ਵੀ ਉਹ ਦੇਖ ਕੀ ਹੈ ਪ੍ਰਮਾਣ ਤਾਂ ਉਂਗਲ ਹੈ ਇਸ਼ਾਰਾ ਬਾਹਰ ਨਾ ਹੀ ਬਾਹਰ ਟੋਲੇ ਸੇ ਪਰਮਲੇ ਸਭ ਕੁਛ ਬਾਹਰ ਟੋਲਿਆ ਜਿਹਨਾਂ ਨੇ ਉਹਨਾਂ ਨੇ ਪੰਡਿਤ ਪਾੜੀ ਬਾਟ ਬਾਟ ਜਦ ਪਾੜੀ ਗਈ ਜਦ ਸਭ ਕੁਛ ਹੀ ਬਾਹਰ ਰੱਖ ਲਿਆ ਚੱਕ ਕੇ ਸੀ ਇਹ ਬ੍ਰਹਮ ਦੀ ਜਾਣਕਾਰੀ ਸੀ ਆਤਮਾ ਦੀ ਜਾਣਕਾਰੀ ਆਤਮਾ ਗਿਆਨ ਇੰਦਰੀਆਂ ਦੇ ਪਰੇ ਹੈ ਜਿਹੜੀ ਚੀਜ਼ ਗਿਆਨ ਇੰਦਰੀਆਂ ਦੇ ਪਰੇ ਉਹਦੀ ਜਾਣਕਾਰੀ ਮਨ ਬੁੱਧੀ ਗਿਆਨ ਇੰਦਰੀਆਂ ਤੋਂ ਗਾਹ ਨਹੀਂ ਜਾ ਸਕਦੀ ਉਹਦੇ ਕੋਲ ਹੈ ਗਿਆਨ ਇੰਦਰੀ ਇਹਨੂੰ ਗਾਹਾਂ ਦੀ ਦ੍ਰਿਸ਼ਟੀ ਦੇਣ ਵਾਸਤੇ ਉਹ ਦ੍ਰਿਸ਼ਟੀ ਇਹਨਾਂ ਦਾ ਅੱਖਾਂ ਦੇ ਵਿੱਚ ਹੈ ਅੱਖਾਂ ਬਾਝੋਂ ਵੇਖ ਲਓ ਨਾ ਉਹ ਪਾਵਰ ਕੰਨਾਂ ਥਰੂ ਹੈ ਬਿਲਕੁਲ ਨਹੀਂ ਸੁਣਨਾ ਨਾ ਉਹ ਪੈਰਾਂ ਦੇ ਵਿੱਚ ਹੈ ਜਿੱਥੇ ਜਾਣਾ ਹੈ ਦਰਸ਼ਨ ਕਰਨ ਪੈਰਾਂ ਬਾਝੋਂ ਚੱਲਣਾ ਨਾ ਹੱਥਾਂ ਨਾਲ ਕੋਈ ਸੇਵਾ ਕੀਤੀ ਜਾਏ ਮੈਨੂੰ ਹੱਥੀਂ ਕਰਨਾ ਫਿਰ ਹੈ ਕੀ ਉਹ ਨਾਨਕ ਖਸਮ ਪਛਾਣ ਕੇ ਨਾਨਕ ਹੁਕਮ ਪਛਾਣ ਕੇ ਤੂੰ ਖਸਮ ਮਿਲਣਾ ਹੁਕਮ ਪਛਾਣ ਕੇ ਹੁਕਮ ਪਛਾਣ ਕੇ ਹਾਕਮ ਨੂੰ ਮਿਲ ਲਓ ਖਸਮ ਦਾ ਮਤਲਬ ਹਾਕਮ ਹੈ ਜੇ ਹੁਕਮ ਨੂੰ ਪਛਾਣ ਲਈਏ ਤਾਂ ਹਾਕਮ ਨੂੰ ਮਿਲ ਲਈਦਾ ਹਾਕਮ ਨੂੰ ਦੀ ਸਮਝ ਆ ਜਾਂਦੀ ਹੈ ਹਾਕਮ ਦੀ ਸਮਝ ਆ ਜਾਂਦੀ ਉਹਦਾ ਸੁਭਾਅ ਕਿਹਾ ਗਿਆ ਜੱਜਾਂ ਦਾ ਪਤਾ ਲੱਗ ਜਾਂਦਾ ਕਿਹੜਾ ਜੱਜ ਰਿਸ਼ਵਤ ਲੈ ਕੇ ਛੱਡ ਦਿੰਦਾ ਕਿਹੜਾ ਨਹੀਂ ਲੈਂਦਾ ਕਿਹੜਾ ਸਖਤ ਹੈ ਕਿਹੜਾ ਨਰਮ ਹੈ ਪਤਾ ਲੱਗ ਜਾਂਦਾ ਨਾ ਉਹਦੇ ਹੁਕਮ ਤੋਂ ਪਤਾ ਲੱਗਦਾ ਉਹਦਾ ਸੁਭਾਅ ਦਾ ਪਰਮੇਸ਼ਰ ਦੇ ਹੁਕਮ ਤੋਂ ਪਰਮੇਸ਼ਰ ਦਾ ਪਤਾ ਲੱਗ ਜਾਂਦਾ ਸੁਭਾਅ ਦਾ ਅਸੀਂ ਉਹਦੇ ਸੁਭਾਅ ਦਾ ਪਤਾ ਕਰਕੇ ਕਰਨਾ ਕੀ ਹੈ ਆਪਣਾ ਸੁਭਾਅ ਉਹ ਜਿਹਾ ਉਹਦੇ ਅਨੁਸਾਰ ਬਣਾਉਣਾ ਤਾਂ ਗੁਲਾਬ ਹੈ ਹੁਕਮ ਵਿੱਚ ਰਹਿ ਕੇ ਜੇ ਉਹਦੇ ਹੁਕਮ ਭਾਣੇ ਚੱਲਾਂਗੇ ਜੇ ਹੁਕਮ ਪਛਾਣਿਆ ਨਹੀਂ ਤਾਂ ਹੁਕਮ ਦੇ ਵਿੱਚ ਚੱਲਾਂਗੇ ਕਿਵੇਂ ਹੁਕਮ ਨੂੰ ਸਮਝੇ ਬਿਨਾਂ ਹੁਕਮ ਚੱਲਿਆ ਨਹੀਂ ਜਾ ਸਕਦਾ ਜੇ ਗੁਰਬਾਣੀ ਹੁਕਮ ਦਾ ਹੀ ਵਿਸਥਾਰ ਹੈ ਜੇ ਗੁਰਬਾਣੀ 'ਚ ਜੋ ਕਿਹਾ ਗਿਆ ਉਹ ਹੈ ਹੀ ਹੁਕਮ ਮੈਂ ਕਿਹਾ ਸਭ ਹੁਕਮਾਓ ਜੀਓ ਤਾਂ ਇਹਨੂੰ ਐਗਜੈਕਟਲੀ ਸਮਝਣਾ ਜ਼ਰੂਰੀ ਹੈ ਹੁਕਮ ਵਿੱਚ ਚੱਲਣ ਵਾਸਤੇ ਜਿੱਥੋਂ ਇਹਦਾ ਅਰਥ ਗਲਤ ਸਮਝਿਆ ਗਿਆ ਉੱਥੋਂ ਟ੍ਰੈਸਪਾਸ ਹੋਜੂ ਹੁਕਮ ਹੁਕਮ ਦੀ ਅਵੱਗਿਆ ਹੋਜੂ ਉੱਥੋਂ ਅਵੱਗਿਆ ਖੰਨੇ ਉਹ ਤਿੱਖੀ ਬਾਲੋ ਨਿੱਕੀ ਐਡੀ ਸੌਖੀ ਨਹੀਂ ਸਮਝਣੀ ਇਹ ਤਾਂ ਮਾਰਗ ਜਾਣਾ ਜਿਹੜੇ ਮਾਰਗ ਜਾਣਾ ਉਹ ਬਰੀਕ ਗੱਲ ਬਹੁਤ ਹੈ ਬਾਲੋ ਨਿੱਕੀ ਹੈ ਬਰੀਕ ਹੈ ਕੋਈ ਬਾਲ ਬਹੁਤ ਬਰੀਕ ਹੁੰਦਾ ਨਾ ਬਾਲ ਤੋਂ ਬਰੀਕ ਹੈ ਗੱਲ ਔਰ ਖੰਡੇ ਤੋਂ ਤਿੱਖੀ ਵੀ ਹੈ ਧਾਰ ਉਹਦੀ ਜੇ ਅਵੱਗਿਆ ਹੋ ਗਈ ਰਸਤਾ ਹੀ ਭਟਕ ਜੂਗਾ ਇੱਕ ਅਵੱਗਿਆ ਹੋਈ ਹੋਈ ਰਸਤਾ ਭਟਕ ਜੂਗਾ ਬਿਲਕੁਲ ਹੀ ਰਸਤਾ ਦਿਸ਼ਾਹੀਨ ਹੋ ਜਾਂਦਾ ਇੱਕ ਥਾਂ 'ਤੇ ਅਵੱਗਿਆ ਹੋਈ ਹੋਈ ਜੇ ਪੁੰਨ ਪਾਪ ਮੰਨ ਲਿਆ ਅਵੱਗਿਆ ਹੋ ਗਈ ਰਸਤਾ ਖਤਮ ਹੋ ਗਿਆ ਰਸਤੇ ਨਹੀਂ ਜਾ ਸਕਦਾ ਜੇ ਜਨਮ ਮਰਨ ਮੰਨ ਲਿਆ ਰਸਤੇ ਦੀ ਅਵੱਗਿਆ ਹੋ ਗਈ ਰਸਤੇ 'ਤੇ ਚੱਲ ਨਹੀਂ ਸਕਦਾ ਅਤੇ ਹੋਰੇ ਪਾਸੇ ਚਲਾ ਜਾਊਗਾ ਮਾਇਆ ਵਾਲੇ ਪਾਸੇ ਤੁਰ ਪਿਆ ਔਰ ਦੋਹਾਂ ਦੀ ਅਵੱਗਿਆ ਹੋਈ ਹੋਈ ਹੈ ਸਿੱਖਾਂ ਕੋਲ ਪੁੰਨ ਪਾਪ ਵੀ ਮੰਨਿਆ ਹੋਇਆ ਜਨਮ ਮਰਨ ਵੀ ਮੰਨਿਆ ਹੋਇਆ ਵੱਡੀਆਂ ਗੱਲਾਂ ਦੋ ਇਹ ਨੇ ਫਿਰ ਛੋਟੀਆਂ ਆ ਜਾਂਦੀਆਂ ਨੇ ਛੋਟੀਆਂ ਤੋਂ ਵੱਡੀਆਂ 'ਤੇ ਆ ਜਾਈਦਾ ਛੋਟੀ ਅਵਗਿਆ ਤੋਂ ਵੱਡੀ ਅਵਗਿਆ ਵੱਲ ਨੂੰ ਚਲੇ ਜਾਈਦਾ। ਹਾਂਜੀ
ਸਹੀ ਸਾਹਿਬ ਭਗਵੰਤ
ਸਹੀ ਸਾਹਿਬ ਭਗਵੰਤ ਸੇ ਪਹਿਲੀ ਗੱਲ ਇਹ ਆਈ ਅਸੀਂ ਸਾਰੇ ਆ ਮਤਾਂ ਸਾਰੇ ਦੁਨੀਆਂ ਇਹ ਸਮਝਦੀ ਹੈ ਕਿ ਭਗਵੰਤ ਪਰਮੇਸ਼ਰ ਵਾਸਤੇ ਲਫ਼ਜ਼ ਆਇਆ ਹੋਇਆ ਨਾ ਭਗਵਾਨ ਨਾ ਭਗਵੰਤ ਪਰਮੇਸ਼ਰ ਵਾਸਤੇ ਸ਼ਬਦ ਨਹੀਂ ਹੈ ਇਹ ਉਹ ਆਦਮੀ ਵਾਸਤੇ ਸ਼ਬਦ ਹੈ ਜਿਹੜਾ ਸੰਸਾਰ ਦੇ ਵਿੱਚ ਸਭ ਤੋਂ ਉੱਚਾ ਸਭ ਤੋਂ ਉੱਚਾ ਕਿਵੇਂ ਸੰਸਾਰ ਦੇ ਵਿੱਚ ਛਤਰਪਤੀ ਰਾਜੇ ਨੇ ਪੰਡਿਤ ਨੇ ਸੂਰਮੇ ਨੇ ਛਤਰਪਤੀ ਰਾਜਾ ਭਗਤ ਬਰਾਬਰ ਭਗਤ ਦੇ ਬਰਾਬਰ ਕੋਈ ਨਹੀਂ ਭਗਤ ਵਾਸਤੇ ਭਗਵੰਤ ਆਇਆ ਹੈ ਲਫ਼ਜ਼
ਭਗਵੰਤ
ਜਿਹੜੇ ਛਤਰਪਤੀ ਰਾਜੇ ਨੇ ਵਰਿਆਮ ਨੇ ਸੂਰਮੇ ਨੇ ਪੰਡਿਤ ਨੇ ਗੁਣੀ ਗਿਆਨੀ ਨੇ ਕਿੱਡੇ ਉੱਚੇ ਨੇ ਕਿੰਨੀ ਇੱਜ਼ਤ ਹੈ ਸੰਸਾਰ 'ਚ ਸਭ ਤੋਂ ਉੱਪਰ ਕੌਣ ਹੈ ਭਗਤ ਉੱਚੇ ਤੋਂ ਉੱਚਾ
ਭਗਵਾਨ
ਉੱਥੇ ਤਾਂ ਉੱਚਾ ਨਹੀਂ ਉਹ ਕੋਈ ਹੈ ਹੀ ਨਹੀਂ ਸੱਚਖੰਡ ਤਾਂ ਕੋਈ ਉੱਚਾ ਨਹੀਂ ਉਹ ਹੈ ਨਹੀਂ ਉਹਦਾ ਤਾਂ ਕਿਸੇ ਨਾ ਕੋਈ ਉੱਥੇ ਤਾਂ ਕਿਸੇ ਦਾ ਕੋਈ ਸਰੀਕਾ ਹੈ ਹੀ ਨਹੀਂ ਇੱਥੇ ਹੈ ਉੱਚਾ ਨਹੀਂ ਮੇਰੀ ਗੱਲ ਤਾਂ ਉੱਥੇ ਜਾ ਅੱਛਾ ਜਦ ਉੱਥੇ ਦੀ ਗੱਲ ਆਈ ਹੈ ਜਿਹੜਾ ਭਗਵੰਤ ਹੈ ਜਿਹੜਾ ਇੱਥੇ ਭਗਵੰਤ ਹੈ ਉੱਥੇ ਦਾਸ ਹੈ ਇੱਥੇ ਦਾ ਭਗਵੰਤ ਉੱਥੇ ਦਾਸ ਹੈ ਜਾ ਕੇ ਜੇ ਉੱਥੇ ਦੇ ਉੱਚਾਈ ਦੀ ਗੱਲ ਲਈਏ ਤਾਂ ਉੱਥੇ ਜਾ ਕੇ ਤਾਂ ਦਾਸ ਹੈ ਮਨ ਆਪਣੇ ਹੈ ਸਭ ਤੇ ਨੀਚਾ ਜਿਹੜਾ ਆਪਣੇ ਮਨ ਤੇ ਆਪਣੇ ਆਪ ਨੂੰ ਸਭ ਤੋਂ ਨੀਚਾ ਮੰਨਦਾ ਹੈ ਉਹ ਸਭ ਤੋਂ ਉੱਚਾ ਸਭ ਤੋਂ ਆਪਨ ਕੋ ਜੋ ਜਾਣੇ ਉੱਚਾ ਸੋਈ ਗਣੀਏ
ਸਭ ਤੇ ਨੀਚਾ
ਸਭ ਤੇ ਨੀਚਾ ਜਿਹੜਾ ਇੱਥੇ ਭਗਵਾਨ ਬਣ ਗਿਆ ਆਪ ਗੁਰੂ ਬਣ ਗਿਆ ਆਪ ਸਭ ਤੇ ਨੀਚਾ ਉਹ ਤਾਂ ਨੀਚਾ ਉਹਦਾ ਹੰਕਾਰੀ ਹੈ ਜਿਹੜਾ ਇੱਥੇ ਸੰਤ ਕਹੋ ਦਾ ਉੱਚਾ ਬਣਦਾ ਹੈ ਸਭ ਤੇ ਨੀਚਾ ਹੈ ਕਬੀਰ ਨੂੰ ਦੁਨੀਆ ਸੰਤ ਕਹੇ ਕਬੀਰ ਨਹੀਂ ਸੰਤ ਕਹਿੰਦਾ ਆਪਣੇ ਆਪ ਗੁਰੂ ਨਹੀਂ ਕੋਈ ਆਪਣੇ ਆਪ ਨੂੰ ਸੰਤ ਕਹਿੰਦਾ ਜਨ ਕਹਿੰਦਾ ਮੈਂ ਜਨ ਤੇਰਾ ਮੋਹਿਰਾ ਵਿਸਾਰੋ ਮੈਂ ਜਨ ਤੇਰਾ ਜਨ ਨਾਨਕ ਮੰਗੇ ਧੂੜ ਤਿਲ ਪ੍ਰਭ ਸ਼ਰਣੀ ਦਰ ਪੜੀ ਕਿਹਨਾਂ ਦੀ ਜਿਹੜੇ ਪ੍ਰਭ ਦੀ ਸ਼ਰਨ ਚਲੇ ਗਈਆਂ ਉਹਦੇ ਦੁਆਰੇ ਤੇ ਜਾ ਕੇ ਉਹਦੀ ਸ਼ਰਨ ਉਹਨਾਂ ਦੀ ਧੂੜ ਮੰਗਦੀ ਜੋ ਮੇਰੇ ਤੋਂ ਪਹਿਲਾਂ ਗਏ ਹੋਏ ਨੇ ਜੋ ਪਹਿਲਾਂ ਗਏ ਹੋਏ ਨੇ ਧੂੜ ਕਿਹਦੀ ਹੈ ਦਾਸ ਕਿਹਦਾ ਹੋਏ ਤੇਰੇ ਦਾਸਨ ਦਾਸਾ ਦੇਖੋ ਪਰਮੇਸ਼ਰ ਦਾ ਦਾਸ ਨਹੀਂ ਹੈ ਪਰਮੇਸ਼ਰ ਕੋਈ ਚੀਜ਼ ਹੈ ਸਮੁੰਦਰ ਕੀ ਹੈ ਸਮੁੰਦਰ ਬਹਿਜ ਇੱਕ ਨੌ ਸਮੁੰਦਰ ਇੱਕ ਨੌ ਦਿੱਤਾ ਹੋਇਆ ਆਪਣੇ ਆਪ ਚ ਸਮੁੰਦਰ ਸਭ ਕੁਛ ਹਰ ਕੁਛ ਵੀ ਨਹੀਂ ਸਭ ਕੁਛ ਹੁੰਦਾ ਹੋਇਆ ਵੀ ਕੁਛ ਨਹੀਂ ਸਮੁੰਦਰ ਜੇ ਸਮੁੰਦਰ ਦੀ ਇੱਕ ਇੱਕ ਬੂੰਦ ਕਰ ਦਈਏ ਸਮੁੰਦਰ ਕਿੱਥੇ ਗਿਆ ਬੂੰਦਾਂ ਇਕੱਠੀਆਂ ਕਰਕੇ ਸਮੁੰਦਰ ਹੈ ਜੇ ਖਜ਼ਾਨੇ ਦਾ ਇੱਕ ਰੁਪਈਆ ਸਭ ਨੂੰ ਵੰਡ ਦਈਏ ਖਜ਼ਾਨਾ ਕਿੱਥੇ ਗਿਆ ਖਜ਼ਾਨਾ ਕਿਸੇ ਬਿਲਡਿੰਗ ਦਾ ਲੋ ਨਹੀਂ ਹੈ ਖਜ਼ਾਨਾ ਜਿਹੜਾ ਉੱਥੇ ਪਿਆ ਧਨ ਪਿਆ ਉਹਦਾ ਲੋ ਹੈ ਜਦ ਗੱਡੀ 'ਚ ਲੱਦ ਕੇ ਜਾਂਦੇ ਨੇ ਮਾਇਆ ਪੈਸੇ ਤਾਂ ਕਹਿੰਦੇ ਖਜ਼ਾਨਾ ਜਾ ਰਿਹਾ ਬਿਲਡਿੰਗ ਤਾਂ ਉੱਥੇ ਹੀ ਹੈ ਬਿਲਡਿੰਗ ਤਾਂ ਉੱਥੇ ਹੀ ਹੈ ਬਿਲਡਿੰਗ ਦਾ ਲੋ ਖਜ਼ਾਨਾ ਨਹੀਂ ਹੈ ਸਾਰੇ ਭਗਤ ਜਿੱਥੇ ਇਕੱਠੇ ਬੈਠੇ ਨੇ ਉਹਨਾਂ ਦੀ ਇਕੱਠੇ ਬੈਠਣ ਦਾ ਨੋ ਉਹਨਾਂ ਦੀ ਸਤ ਸੰਗਤ ਦਾ ਨੋ ਹੀ ਸਮੁੰਦਰ
ਯੂਨਿਟੀ ਦਾ ਨੋ
ਯੂਨਿਟੀ ਦਾ ਨੋ ਸਮੁੰਦਰ ਉਹ ਸਮੁੰਦਰ ਕੀ ਧਰਤੀ ਦਾ ਜੇ ਇੱਕ ਐਟਮ ਇੱਕ ਕਰਦੀ ਹੈ ਅਲੱਗ ਤਾਂ